ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਚੌਥਾ ਗੁਰਮੁਖ ਅੰਤਰ ਸਾਂਤ ਹੈ ਮਨ ਤਨ ਨਾਮ ਸਮਾਈ ਨਾਮੋ ਚਿਤਵੈ ਨਾਮ ਪੜੈ ਨਾਮ ਰਹੈ ਲਿਵਲਾਈ ਗੁਰਮੁਖ ਅੰਤਰ ਸਾਂਤ ਹੈ ਮਨ ਤਨ ਨਾਮ ਸਮਾਈ ਨਾਮੋ ਚਿਤਵੈ ਨਾਮ ਪੜੈ ਨਾਮ ਰਹੈ ਲਿਵਲਾਈ ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਈ ਸਤਿਗੁਰ ਮਿਲੈ ਨਾਮ ਉਪਜੈ ਤਿਸਨਾ ਭੁੱਖ ਸਭ ਜਾਈ ਨਾਨਕ ਨਾਮੇ ਰਤਿਆ ਨਾਮੋ ਪੱਲਾ ਪਾਈ ਸਤਿਗੁਰ ਮਿਲੈ ਨਾਮ ਉਪਜੈ ਤਿਸਨਾ ਭੁੱਖ ਸਭ ਜਾਈ ਨਾਨਕ ਨਾਮੇ ਰਤਿਆ ਨਾਮੋ ਪੱਲਾ ਪਾਈ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਬਵਾਜੀ ਸਾਧ ਸੰਗਤ ਜੀ, ਆਪ ਧੰਤਾ ਦੇ ਜੋਲ ਹਰ ਵੇਲ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀ ਲਾਡ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਤਥਾ PTC ਦੇ ਮਾਧਿਅਮ ਰਾਹੀਂ ਘਰਾਂ ਦੇ ਅੰਦਰ ਦੇਸ਼ ਵਿਦੇਸ਼ਾਂ ਦੇ ਵਿੱਚ ਸਤਿਗੁਰਾਂ ਦੀ ਹਾਜ਼ਰੀ ਵਿੱਚ ਜੁੜ ਕਰਕੇ ਪਾਵਨ ਕਥਾ ਵਿਚਾਰ ਦੀ ਸਾਂਝ ਕਰਨ ਵਾਸਤੇ ਜੁੜ ਬੈਠੇ ਹੋਏ ਦੀਨ ਦੁਨੀਆਂ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਗਿਆਨ ਦੇ ਸਾਗਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁੱਖ ਆਕ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਸਮੁੱਚੀ ਲੁਕਾਈ ਨੂੰ ਬਖਸ਼ਿਸ਼ ਕੀਤਾ ਹੈ। ਸੱਚੇ ਪਾਤਸ਼ਾਹ ਜੀ ਦੇ ਪਹਿਲੇ ਸਲੋਕ ਅੰਦਰ ਗੁਰਮੁਖਾਂ ਦੀ ਅਵਸਥਾ ਦਾ ਜ਼ਿਕਰ ਕੀਤਾ ਹੈ ਔਰ ਦੂਜੇ ਸਲੋਕ ਅੰਦਰ ਸਤਿਗੁਰੂ ਜੀ ਨੇ ਗੋਇੰਦਵਾਲ ਸਾਹਿਬ ਜੀ ਦੀ ਘਟਨਾ ਦਾ ਜ਼ਿਕਰ ਕੀਤਾ ਹੈ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਸ੍ਰੀ ਮੁਖਵਾਕ ਨਾਲ ਜੁੜ ਕੇ ਕਥਾ ਦੀ ਸਾਂਝ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ। ਗੁਰਮੁਖ ਅੰਤਰ ਸਾਤ ਹਾ।
ਸੰਗਤ ਜੀ, ਰਾਗ ਸੋਰਠ ਦੀ ਵਾਰ ਵਿੱਚ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 653 ਦੇ ਉੱਤੇ 53 ਦੇ ਉੱਤੇ ਇਸ ਬਾਰੇ ਮਾਨ ਸ਼ਬਦ ਔਰ ਵਾਰ ਦੀਆਂ ਪੌੜੀਆਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਸਲੋਕ ਅਤੇ ਮਹੱਲੇ ਰਲਵੇਂ ਮਿਲਵੇਂ ਵਿੱਚ ਆਏ ਨੇ, ਪਰ ਇਹ ਪਾਵਨ ਦੋਨੋਂ ਸਲੋਕ ਅਤੇ ਪੌੜੀ ਸਤਿਗੁਰੂ ਗੁਰੂ ਰਾਮਦਾਸ ਅਤੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਗੁਰਮੁਖ ਅੰਤਰ ਸਾਤ ਹੈ। ਸੱਚੇ ਪਾਤਸ਼ਾਹ ਵੀ ਕਹਿੰਦੇ ਗੁਰਮੁਖਾਂ ਦੇ ਅੰਦਰ ਸ਼ਾਂਤੀ ਹੈ, ਪਰ ਉਹ ਸ਼ਾਂਤੀ ਗੁਰਮੁਖਾਂ ਨੂੰ ਪ੍ਰਾਪਤ ਕਿਵੇਂ ਹੋਈ?
ਮਨ ਤਨ ਨਾਮ ਸਮਾਈ।
ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਕਰਕੇ, ਸਰੀਰ ਕਰਕੇ ਉਹ ਗੁਰਮੁਖ ਨਾਮ ਵਿੱਚ ਸਮਾਏ ਰਹਿੰਦੇ ਨੇ, ਨਾਮ ਵਿੱਚ ਜੁੜੇ ਰਹਿੰਦੇ ਨੇ। ਇਸ ਕਰਕੇ ਨਾਮ ਜਪਣ ਕਰਕੇ, ਸਿਮਰਨ ਭਜਨ ਕਰਨ ਕਰਕੇ ਉਹਨਾਂ ਗੁਰਮੁਖਾਂ ਨੂੰ ਸ਼ਾਂਤੀ ਪ੍ਰਾਪਤ ਹੋਈ ਹੈ। ਜਿਵੇਂ ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਸ਼ਸਤਰ ਤੀਕਣ ਕਾਟ ਡਾਰਿਓ ਮਨ ਨਾ ਕੀਨੋ ਰੋਸ। ਭਾਵੇਂ ਕੋਈ ਤਿੱਖੇ ਸ਼ਸਤਰ ਲੈ ਕੇ ਉਹਨਾਂ ਨੂੰ ਕੱਟ ਸੁੱਟੇ, ਫਿਰ ਵੀ ਉਹ ਮਨ ਵਿੱਚ ਰੋਸ ਨਹੀਂ ਕਰਦੇ, ਗੁੱਸਾ ਨਹੀਂ ਕਰਦੇ, ਇਤਨੀ ਉਹਨਾਂ ਨੂੰ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਕਰਕੇ, ਸਰੀਰ ਕਰਕੇ ਨਾਮ ਦੇ ਵਿੱਚ ਹੀ ਲਵਲੀਨ ਰਹਿੰਦੇ ਨੇ। ਇਸ ਕਰਕੇ ਗੁਰਮੁਖਾਂ ਦੇ ਅੰਦਰ ਭਾਈ ਸ਼ਾਂਤੀ ਹੈ।
ਨਾਮੋ ਚਿਤਵਾ ਨਾਮ ਪੜਾ।
ਬੇਨਤੀ ਕੀਤੀ ਮਹਾਰਾਜ ਉਹਨਾਂ ਦੀ ਨਿਸ਼ਾਨੀ ਕੀ ਹੈ? ਸੱਚੇ ਪਾਤਸ਼ਾਹ ਵੀ ਕਹਿੰਦੇ ਭਾਈ ਇਹ ਨਾਮ ਨੂੰ ਚਿਤਵਦੇ ਨੇ, ਨਾਮ ਨੂੰ ਚਿਤਾਰਦੇ ਰਹਿੰਦੇ ਨੇ ਅਤੇ ਨਾਮ ਨੂੰ ਪੜ੍ਹਦੇ ਨੇ। ਪੜ੍ਹਦੇ ਵੀ ਨਾਮ ਹੈ ਤੇ ਚਿਤਵਦੇ ਵੀ ਨਾਮ ਹੈ। ਨਾਮ ਤੋਂ ਬਗੈਰ ਇਹ ਹੋਰ ਕੋਈ ਦੂਜੀ ਗੱਲ ਨਹੀਂ ਕਰਦੇ। ਸੰਗਤ ਜੀ, ਨਾਮ ਚਿਤਾਰਨ ਦੇ ਨਾਲ, ਨਾਮ ਜਪਣ ਦੇ ਨਾਲ ਹੀ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਪਦਾਰਥਾਂ ਕਰਕੇ ਤਾਂ ਮਨ ਜਿਹੜਾ ਹੈ ਇਹ ਅੱਗ ਬਬੋਲਾ ਹੋਇਆ ਰਹਿੰਦਾ ਹੈ। ਸਤਿਗੁਰੂ ਜੀ ਜਦੋਂ ਕਿਰਪਾ ਕਰਦੇ ਨੇ, ਬਲਤ ਜਲਤ ਤੌਕਿਆ ਗੁਰ ਚੰਦਨ ਸੀਤ ਲਾਇਓ, ਸੜਦੇ ਬਲਦੇ मन ते जदों गुरु साहब जी ने कृपा करके नाम दा चंदन त्रौंक दिता तां इह मन जिहड़ा सी शांत हो गया, शीतल हो गया, ठंडा हो गया है। सच्चे पातशाह जी कहिंदे भाई गुरमुख जिन्हां दे अंदर शांति है, एक तां नाम विच ही समाए रहिंदे ने, दूजा नाम नूं चितारदे ने ते नाम नूं ही पढ़दे ने।
नाम रहा लिवलाई,
नाम दे विच ही अपनी लिव बिरती जोड़ के रखदे हन।
नाम पदार्थ पाया,
संगत जी जिवें चार पदार्थ मन्ने ने, धर्म अर्थ काम ते मोख, इस तरह गुरमत दे विच भी चार पदार्थ मन्ने ने, नाम पदार्थ, ज्ञान पदार्थ, प्रेम पदार्थ, इस तरह ये चार पदार्थ ने। सच्चे पातशाह जी कहिंदे ना गुरमुखा ने नाम पदार्थ प्राप्त कर लिया है। नाम पदार्थ जीव नूं मुक्ति देण वाला है, मुक्ति पदार्थ भी मन्निया गया है। सच्चे पातशाह जी कहिंदे उन्हां ने नाम रूपी पदार्थ नूं प्राप्त कीता।
चिंता गई बिलाई,
संगत जी उन्हां दे अंदरों जिहड़ी चिंता सी ना निवृत्त हो गई है। बिलाए दा अर्थ है नाश हो गई, चिंता नाश हो गई है। हुण चिंता नहीं, हुण तां चिंतन है। सतगुरां ने गुरबाणी विच जिक्र किया है, हजूर कहिंदे ना कर चिंता, चिंता है करते, तू भाई चिंता ना करिया कर। चिंता तो वाहगुरु नूं है जिन्हें तेनू पैदा किया है, चिंता तो उन्हूं है, तू चिंतन करिया कर, तू वाहगुरु नूं चेते करिया कर। तेरी ड्यूटी है चिंतन करन दी, चिंता करन दी तेरी ड्यूटी नहीं। चिंता करन दी ड्यूटी वाहगुरु दी है, फिक्र उन्हें करना है, तू फिक्र ना करया कर। सच्चे पातशाह जी कहिंदे ने भाई जिन्हां नूं नाम पदार्थ की प्राप्ति हो गई उन्हां दा फिक्र, उन्हां दी चिंता जिहड़ी है ना वो नाश हो गई।
सतगुर मिलै नाम उपजा,
बेनती कीती महाराज नाम की प्राप्ति कितों हो गएगी। सच्चे पातशाह जी कहिंदे सतगुर मिले आए नाम उपजाए, सतगुरु दा मिलाप हो गए ता नाम दे विच पैदा हुंदा है। आपां अरदास भी करदे हां सही प्यारे मेल जिन्हां मिलिया आप जी दा नाम चित आवे, महाराज उन्हां गुरमुखां दा मिलाप करवाओ जिन्हां ने मत्थे लग्या आप जी चेते आ जाओ, वाहिगुरु चेते आवे। सतगुरु जी कहिंदे गुरु नाल मिलाप कीतिया ही नाम उत्पन्न हुंदा है। ते संगत जी गुरु दे बारे कवि जड़ा ने जिक्र किया है, गुरु दी जे लोड़ होवे गुरु भी अजिहा हो गए जैसे दशमेश माता गुजरी दे लाल जी। गुरु की जो लोड़ हो गई ना तो फिर गुरु गुरु गोबिंद सिंह साहब जी वर्गा होना चाहिए है, जिन्होंने अपना सरबंस कुर्बान कर दिता। इन पितरन के शीश पे वार दिए सुत चार चार में तो क्या हुआ जीवत लाख हजार। सतगुरु जी ने कहा इन्होंने पुत्रा तो मैं ऊपर चार पुत्र निशावर कर दते ने, ये चार चले गए तो की होया कि लखा हजारा पुत्र साढ़े जीव दे। संगत जी ऐसे सतगुरु के नाल मिलिया ही नाम की हिरदे विच उपजदा है, नाम पैदा होंदा है। धन श्री गुरु ग्रंथ साहिब सच्चे पातशाह जी नाम स्वरूप हन। जिवें आकाश दे विच आपां नूं कोई रुख आदिक नहीं दिसदा, इस तरह गुरु ग्रंथ साहिब जी दे अंदर संगत जी किते झूठ नहीं दिसदा, जो भी है सच ही सच है। ते हजूर कहिंदे सतगुर मिलिया नाम उपजै। सतगुरु नाल मिलाप करिए तां नाम हिरदे विच पैदा हुंदा,
तिसना भुख सब जाए।
फिर सतगुरु जी कहिंदे रसा कसा दी पदार्था दी लोक परलोक दी ये सारी जिहड़ी तृष्णा भुख है ना ये निवृत्त हो जाती है।
नानक नामे रतिया
सच्चे पातशाह जी कहिंदे भाई जिहड़े नाम विच रंगे गए
नामो पल्ला पाई,
उन्हां दे बुद्धि रूपी पल्ले दे विच केवल नाम ही पैंदा है। जिहड़े नाम दे विच रंगे गए ने ना उन्हां दे पल्ले विच नाम है। जिवें हजूर ने कहा है ना नानक कै घर केवल नाम। सतगुरु जी कहते साडे घर विच तां भाई केवल नाम है, जिन्हें नाम नूं प्राप्त करना वह जरूर आवे, जिन्हें नाम जपना वह जरूर संगत विच बैठे। सतगुरु पातशाह जी कहते साडे घर विच तां केवल नाम की दात ही है। जदों सतगुरु गुरु नानक साहब जी नूं चोरां ने घेरिया ना ते कहण लगे भी तुहाडा मस्तक दा जाहो जलाल बड़ा तेज है, तुहाडे कोल धन पदार्थ बहुत जापदा है ते अपने आप ही इत्थे कढ के रख दे। सतगुरु नानक देव सच्चे पातशाह जी ने कहा साडे कोल ताकि केवल परमेश्वर का नाम है, जे तुसी लैना चाहते हो तो लै सकते हो। कह लगे नाम ही असी की करना, सानू तां धन पदार्थ चाहिदा है। महाराज साहब जी कह लगे नहीं भाई साडे कोल तां नाम ही है। सच्चे पातशाह जी कहिंदे ने भाई उन्हां दे पल्ले केवल नाम ही प्राप्त हुंदा है, उन्हां दे पल्ले नाम ही पैंदा है। जिहड़े नाम विच रते हुए ने नाम विच तदाकार अन।
महला चौथा सतगुर पुरख जे मारिया।
संगत जी जदों धन गुरु अंगद देव सच्चे पातशाह जी ने धन गुरु अमरदास सच्चे पातशाह जी दी सेवा लाई कि आप जी जाओ गोंदे खत्री दे ढाल ते इहदा नगर वसौणा करो, सतगुरु गुरु अमरदास सच्चे पातशाह जी कोई सिक्का नाल लैके गए। जा करके हजूर ने नगर वसाया और जदों गुरता गद्दी प्राप्त हुई तां गुरु अंगद साहब सच्चे पातशाह जी कहण लगे भी पुरखा हुण तुसी गोइंदवाल साहब ही चले जाओ, उत्थे रहा करो, उत्थे संगतां नूं उपदेश दिया करो। ਸੰਗਤ ਜੀ, ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਰਹਿਣ ਲੱਗ ਪਏ, ਸੰਗਤਾਂ ਦੀ ਆਵਾਜਾਈ ਵੱਧ ਗਈ ਔਰ ਸੰਗਤਾਂ ਜਥਾ ਯੋਗ ਭਿਟਾਵਾਂ ਲੈ ਕੇ ਆਉਂਦੀਆਂ ਤੇ ਜਦੋਂ ਭਿਟਾਵਾਂ ਲੈ ਕੇ ਆਉਂਦੀਆਂ ਤੇ ਗੋਂਡੇ ਖੱਤਰੀ ਦੇ ਇੱਕ ਪਾਲਤੂ ਪੁੱਤਰ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਆਣ ਕੇ ਕਿਹਾ, ਕਹਿਣ ਲੱਗਾ ਸਾਨੂੰ ਵੀ ਹਿੱਸਾ ਦਿਆ ਕਰੋ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਇਹ ਸੰਗਤ ਦੀ ਮਾਇਆ ਹੈ, ਇਹਦੇ ਨਾਲ ਗੁਰੂ ਕੇ ਲੰਗਰ ਚੱਲਦੇ ਨੇ, ਅਸੀਂ ਇਹ ਮਾਇਆ ਦੇ ਨਹੀਂ ਸਕਦੇ। ਨਾਰਾਜ਼ ਹੋ ਕੇ ਉਹਨੇ ਜਾ ਕੇ ਅਕਬਰ ਦੇ ਪਾਸ ਸ਼ਿਕਾਇਤ ਕੀਤੀ। ਅਕਬਰ ਨੇ ਆਪਣੇ ਵਜ਼ੀਰਾਂ ਨੂੰ ਪੁੱਛਿਆ ਵੀ ਕੌਣ ਹੈ। ਉਹਨਾਂ ਨੇ ਦੱਸਿਆ ਵੀ ਆਪ ਜੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਸਾਹਿਬ ਗਏ ਸੀ। ਇਹ ਲੋਕ ਗੁਰੂ ਅਮਰਦਾਸ ਜੀ ਤੇ ਪੁਕਾਰੂ ਹੋ ਕੇ ਆਏ ਨੇ, ਉਹਨਾਂ ਦੀ ਸ਼ਿਕਾਇਤ ਲੈ ਕੇ ਆਏ ਨੇ ਕਿ ਸਾਡੀ ਜਗ੍ਹਾ ਦੇ ਵਿੱਚ ਗੁਰੂ ਅਮਰਦਾਸ ਜੀ ਵੱਸਦੇ ਨੇ ਤੇ ਸਾਨੂੰ ਕੋਈ ਦਿੰਦੇ ਲੈਂਦੇ ਨਹੀਂ। ਜਦੋਂ ਅਕਬਰ ਨੂੰ ਇਹ ਪਤਾ ਲੱਗਾ ਤੇ ਉਹਨੇ ਧੱਕੇ ਮਾਰ ਕੇ ਆਪਣੇ ਦਰਬਾਰ ਵਿੱਚੋਂ ਬਾਹਰ ਕਢਵਾ ਦਿੱਤੇ। ਜਦੋਂ ਉਹਨਾਂ ਦੀ ਪੁਕਾਰ ਕਿਤੇ ਸੁਣੀ ਨਾ ਗਈ ਤੇ ਵਾਪਸ ਪਰਤ ਆਏ ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ। ਉਹ ਸਾਰਾ ਸੀਨ ਇਸ ਪਾਵਨ ਦੂਜੇ ਸਲੋਕ ਦੇ ਵਿੱਚ ਦਰਸਾ ਰਹੇ ਨੇ। ਸਤਿਗੁਰੂ ਪੁਰਖ ਜੇ ਮਾਰਿਆ, ਹਜ਼ੂਰ ਕਹਿੰਦੇ ਨੇ ਜਿਹਨੂੰ ਸਤਿਗੁਰੂ ਪੁਰਖ ਨੇ ਮਾਰਿਆ ਤਿਆਗ ਦਿੱਤਾ,
ਭਰਮ ਭਰਮਿਆ ਘਰ ਛੋੜ ਗਿਆ,
ਉਹ ਭਰਮ ਦੇ ਵਿੱਚ ਪੈ ਕੇ ਭਰਮਦਾ ਫਿਰਦਾ ਹੈ ਤੇ ਆਪਣੇ ਘਰ ਨੂੰ ਛੱਡ ਗਿਆ ਹੈ। ਇਸੇ ਤਰ੍ਹਾਂ ਹੀ ਸੰਗਤ ਜੀ ਅਗਿਆਨਤਾ ਕਰਕੇ, ਬੇਸਮਝੀ ਕਰਕੇ ਜਿਹਨੂੰ ਸਤਿਗੁਰੂ ਜੀ ਨੇ ਮਾਰਿਆ ਤੋਂ ਭਾਵ ਤਿਆਗ ਦਿੱਤਾ, ਛੱਡ ਦਿੱਤਾ, ਉਹ ਫਿਰ ਭਰਮ ਦੇ ਵਿੱਚ ਪੈ ਕੇ ਭਰਮ ਦਾ ਫਿਰਦਾ ਹੈ, ਉਹਦੀ ਕੋਈ ਬਾਹ ਨਹੀਂ ਪੜਦਾ। ਜਿਵੇਂ ਸੱਤਾ ਤੇ ਬਲਵੰਡ ਗੁਰੂ ਤੇ ਬੇਮੁੱਖ ਹੋ ਗਏ, ਬੜੀਆਂ ਪੁਕਾਰਾਂ ਕੀਤੀਆਂ ਪਰ ਕਿਸੇ ਨੇ ਬਾਹ ਨਾ ਪਕੜੀ, ਆਖਰ ਜਦੋਂ ਭਾਈ ਲੱਦਾ ਜੀ ਦੇ ਗਏ ਪਾਸ, ਉੱਥੇ ਜਾ ਕੇ ਇਹਨਾਂ ਨੇ ਗੁਰੂ ਦਾ ਵਾਸਤਾ ਪਾਇਆ ਤਾਂ ਭਾਈ ਲੱਦਾ ਜੀ ਨੇ ਬੂਹਾ ਖੋਲ ਕੇ ਇਹਨਾਂ ਦੀ ਗੱਲਬਾਤ ਸੁਣੀ ਔਰ ਇਹਨਾਂ ਨੂੰ ਭਰੋਸਾ ਯਕੀਨ ਦਵਾਇਆ ਕਿ ਮੈਂ ਤੁਹਾਡੇ ਨਾਲ ਚੱਲਾਂਗਾ, ਤੁਹਾਡੀ ਵਿਚੋਲਗੀ ਕਰਾਂਗਾ। ਫਿਰ ਸਤਿਗੁਰਾਂ ਦੇ ਪਾਸ ਭਾਈ ਲੱਦਾ ਜੀ ਲੈ ਕੇ ਆਏ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਆਣ ਕੇ ਬੇਨਤੀ ਕੀਤੀ, ਮਹਾਰਾਜ ਇਹ ਤੁਹਾਡੇ ਬੱਚੇ ਨੇ, ਗਲਤੀਆਂ ਤੇ ਕਰਦੇ ਹੀ ਨੇ ਬੱਚੇ ਜੀ, ਹੋ ਜਾਂਦੀਆਂ ਨੇ ਮਹਾਰਾਜ, ਕਿਰਪਾ ਕਰੋ ਹੁਣ ਇਹਨਾਂ ਨੂੰ ਬਖਸ਼ ਲਵੋ। ਪਰ ਜਿੰਨਾ ਚਿਰ ਹਜ਼ੂਰ ਨੇ ਬਖਸ਼ਿਆ ਨਹੀਂ ਨਾ ਜੀ, ਉਹਨਾਂ ਚਿਰ ਉਹ ਭਟ ਭਟਕਦੇ ਹੀ ਰਹੇ ਨੇ, ਭਰਮ ਦੇ ਵਿੱਚ ਪੈ ਕੇ ਉਹ ਭਟਕਦੇ ਰਹੇ ਨੇ। ਆਰਾਮ ਰਾਏ ਜਿਨ੍ਹਾਂ ਨੂੰ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਨੇ ਤਿਆਗ ਦਿੱਤਾ ਸੀ, ਉਹ ਵੀ ਭਰਮ ਦੇ ਵਿੱਚ ਭੁਲੇਖੇ ਦੇ ਵਿੱਚ ਪੈ ਕੇ ਭਟਕਦੇ ਰਹੇ ਵੀ ਮੇਰੀ ਔਰੰਗਜ਼ੇਬ ਦੇ ਨਾਲ ਗੱਲਬਾਤ ਹੈ। ਬਾਦਸ਼ਾਹ ਮੇਰਾ ਸਤਿਕਾਰ ਕਰਦਾ ਹੈ, ਮੈਨੂੰ ਕਾਹਦੀ ਪਰਵਾਹ ਹੈ। ਪਰ ਗੁਰੂ ਘਰ ਨਾਲੋਂ ਟੁੱਟ ਗਿਆ ਸੀ, ਭਰਮ ਦੇ ਵਿੱਚ ਪੈ ਕੇ ਭਰਮਦਾ ਰਿਹਾ। ਆਖਿਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਹਨੂੰ ਗੱਲ ਨਾਲ ਲਾਇਆ ਸੀ, ਸੰਗਤ ਜੀ ਹਜ਼ੂਰ ਕਹਿੰਦੇ ਸਤਿਗੁਰ ਪੁਰਖ ਇਹ ਜੇ ਮਾਰਿਆ, ਸਤਿਗੁਰੂ ਪੁਰਖ ਨੇ ਜਿਹਨੂੰ ਮਾਰਿਆ ਤਿਆਗ ਦਿੱਤਾ, ਉਹ ਭਰਮ ਦੇ ਵਿੱਚ ਪੈ ਕੇ ਭਰਮ ਦਾ ਭਟਕਦਾ ਹੈ। ਇਸੇ ਤਰ੍ਹਾਂ ਜਿਹਨੂੰ ਸਤਿਗੁਰੂ ਜੀ ਨੇ ਤਿਆਗ ਦਿੱਤਾ, ਉਹ ਭਰਮ ਦੇ ਵਿੱਚ ਪੈ ਕੇ ਭੁਲੇਖਿਆਂ ਦੇ ਵਿੱਚ ਪੈ ਕੇ ਸੰਗਤ ਜੀ ਭਟਕਦਾ।
ਉਸ ਪਿੱਛਾ ਵੱਜਾ ਫਕੋੜੀ,
ਘਰ ਛੋੜ ਗਿਆ ਸੰਗਤ ਜੀ। ਉਹ ਆਪਣੇ ਸਰੀਰ ਉੱਤੇ ਘਰ ਨੂੰ ਛੱਡ ਕੇ ਟੇਢੀਆਂ ਜ਼ਮੀਨਾਂ ਦੇ ਵਿੱਚ ਚਲਾ ਗਿਆ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵਾ ਮੁਕਤ ਦਾ ਔਰਤਾ ਕੋਈ ਪੁੱਛੋ ਬਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ। ਸੰਗਤ ਜੀ ਗੁਰੂ ਤੋਂ ਬੇਮੁਖ ਹੋ ਕੇ ਜੀਵ ਟੇਢੀਆਂ ਜੂਨਾਂ ਦਾ ਭਰਮਣ ਕਰਦਾ ਹੈ, ਫਿਰ ਉਹਨੂੰ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ। ਜਿਵੇਂ ਮੂਲਾ ਗੁਰੂ ਨਾਨਕ ਤੋਂ ਬੇਮੁਖ ਹੋ ਗਿਆ ਤੇ ਦਸਮ ਪਾਤਸ਼ਾਹ ਜੀ ਤੱਕ ਉਹ ਟੇਢੀਆਂ ਜੂਨਾਂ ਦਾ ਭਰਮਣ ਕਰਦਾ ਰਿਹਾ। ਦਸਵੇਂ ਪਾਤਸ਼ਾਹ ਜੀ ਨੇ ਹਜ਼ੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਾਹਿਬ ਦੀ ਜੂਨ ਵਿੱਚੋਂ ਉਹਨੂੰ ਮੁਕਤ ਕੀਤਾ ਸੀ। ਸਤਿਗੁਰੂ ਜੀ ਕਹਿੰਦੇ ਜਿੰਨਾ ਚਿਰ ਗੁਰੂ ਸ਼ਬਦ ਦੀ ਦਾਤ ਨਹੀਂ ਦਿੰਦਾ, ਉਹਨਾਂ ਚਿਰ ਫਿਰ ਉਹਦੀ ਭਟਕਣਾ ਨਹੀਂ ਮੁੱਕਦੀ। ਸਤਿਗੁਰ ਪੁਰਖ ਦੇ ਵਾਰਿਆ ਭਰਮ ਭਰਮਿਆ ਘਰ ਛੋੜ ਗਿਆ, ਉਹ ਸਤਸੰਗਤ ਰੂਪੀ ਘਰ ਨੂੰ ਛੱਡ ਕੇ ਤੇ ਥਾਂ ਥਾਂ ਤੇ ਭਟਕਦਾ ਫਿਰਦਾ ਹੈ, ਜਿਹਨੂੰ ਸਤਿਗੁਰੂ ਜੀ ਨੇ ਤਿਆਗ ਦਿੱਤਾ। ਫਿਰ ਕੀ ਹੋਇਆ ਜੀ, ਉਸ ਪਿੱਛੇ ਵੱਜੇ ਫੱਕੜੀ, ਉਹਦੇ ਪਿੱਛੇ ਪ੍ਰਤਾੜੀਆਂ ਵੱਜਦੀਆਂ ਨੇ, ਲੋਕ ਮਸ਼ਕਰੀਆਂ ਕਰਦੇ ਨੇ, ਇਕੱਠੇ ਹੋ ਕੇ ਉਹਦੇ ਪਿੱਛੇ ਪੈਂਦੇ ਨੇ। ਜਿਵੇਂ ਮਦਾਰੀ ਦੇ ਪਿੱਛੇ ਵੀ ਲੋਕ ਭੱਜੇ ਜਾਂਦੇ, ਇਸੇ ਤਰ੍ਹਾਂ ਹੀ ਫਿਰ ਉਹਦੇ ਪਿੱਛੇ ਲੋਕ ਤਾੜੀਆਂ ਮਾਰਦੇ ਨੇ, ਉਹ ਕਰਦੇ ਨੇ, ਹਾਏ ਹਾਏ ਕਰਦੇ ਨੇ। ਉਹਦੇ ਪਿੱਛੇ ਫੱਕੜੀ ਵੱਜਦੀ ਹੈ, ਫੱਕੜ ਲਾੜਾ ਜਿਹੜਾ ਨਾ ਉਹਦੇ ਪਿੱਛੇ ਪੈ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਪਿੱਛੇ ਵੱਜੇ ਫੱਕੜੀ, ਜਿਹਨੂੰ ਗੁਰੂ ਨੇ ਤਿਆਗ ਦਿੱਤਾ ਨਾ ਜੀ, ਫਿਰ ਉਹਦੀ ਬੇਇੱਜ਼ਤੀ ਹੁੰਦੀ ਹੈ। ਤੇ ਜਦੋਂ ਉਹਦੀ ਬੇਇੱਜ਼ਤੀ ਹੁੰਦੀ ਹੈ ਫਿਰ ਅੱਗੇ ਕੀ ਹੁੰਦਾ,
ਮੋਹ ਕਾਲਾ ਆ ਗਿਆ ਭਇਆ।
ਸੱਚੇ ਪਾਤਸ਼ਾਹ ਜੀ ਕਹਿੰਦੇ ਅੱਗੇ ਦਰਗਾਹ ਦੇ ਵਿੱਚ ਵੀ ਭਾਈ ਉਹਦਾ ਮੂੰਹ ਕਾਲਾ ਹੁੰਦਾ।
ਉਸ ਅਰਲ ਬਰਲ ਮੋਹ ਨਿਕਲਾ,
ਜਿਹਨੂੰ ਗੁਰੂ ਨੇ ਤਿਆਗ ਦਿੱਤਾ, ਜਿਹੜਾ ਗੁਰੂ ਤੋਂ ਬੇਮੁਖ ਹੋ ਗਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਦੇ ਮੂੰਹ ਵਿੱਚੋਂ ਅਸਤ ਵਿਅਸਤ ਊਲ ਜਲੂਲ ਗੱਲਾਂ ਨਿਕਲਦੀਆਂ ਨੇ। ਉਹਦੇ ਮੂੰਹ ਵਿੱਚੋਂ ਫਿਰ ਅਸਤ ਵਿਅਸਤ ਊਲ ਜਲੂਲ ਗੱਲਾਂ ਨਿਕਲਦੀਆਂ ਨੇ, ਜਿਹੜੀਆਂ ਗੱਲਾਂ ਨਹੀਂ ਨਾ ਕਰਨ ਵਾਲੀਆਂ ਫਿਰ ਉਹ ਕਰੀ ਜਾਂਦਾ। ਜਿਵੇਂ ਇੱਕ ਯਾਤਰੀ ਯਾਤਰਾ ਤੇ ਗਿਆ, ਇੱਕ ਘਰ ਉਹਨੇ ਰਾਤ ਟਿਕਣਾ ਸੀ, ਉੱਥੇ ਚਲਾ ਗਿਆ ਤੇ ਜਾ ਕੇ ਕਹਿਣ ਲੱਗਾ ਵੀ ਆ ਤੁਹਾਡਾ ਬਾਹਰਲਾ ਦਰਵਾਜ਼ਾ ਨਿਕਾ ਜਿਹਾ ਹੈ, ਮੱਝ ਤੁਹਾਡੀ ਬੜੀ ਮੋਟੀ ਹੈ, ਜੇ ਮਰ ਜਾਵੇ ਤੇ ਬਾਹਰ ਕਿਸ ਤਰ੍ਹਾਂ ਕੱਢੋਗੇ। ਉਹਨਾਂ ਨੂੰ ਗੁੱਸਾ ਤਾਂ ਲੱਗਣਾ ਸੀ ਨਾ ਜੀ, ਵੀ ਇਹ ਰਾਤ ਰਹਿਣ ਆਇਆ ਕਿ ਸਾਡੀਆਂ ਮੱਝਾਂ ਮਾਰਨ ਆਇਆ। ਕਿਸ ਤਰ੍ਹਾਂ ਉਹਨਾਂ ਦੇ ਮੂੰਹ ਫਿਰਨਾ ਜੀ, ਓਲ ਜਲੂਲ ਗੱਲਾਂ ਨਿਕਲਦੀਆਂ, ਜਿਹੜੀਆਂ ਗੱਲਾਂ ਨਹੀਂ ਕਰਨ ਵਾਲੀਆਂ ਹੁੰਦੀਆਂ ਉਹ ਗੱਲਾਂ ਫਿਰ ਉਹ ਕਰਦੇ ਨੇ। ਉਸ ਅਰਲ ਬਰਲ ਮੋਹ ਨਿਕਲੇ, ਉਹਦੇ ਮੂੰਹ ਵਿੱਚੋਂ ਫਿਰਨਾ ਜੀ ਅਰਲ ਬਰਲ ਅਸਤ ਵਿਅਸਤ ਗੱਲਾਂ ਨਿਕਲਦੀਆਂ।
नित चगू सुटदा मुआ।
हाँ सतगुरु पातशाह जी कहते फिर ओ भाई जिता हलकाया पशु अपने मूह विचो झग सुटदा है ना इस तरह पे झग सुटदा मर जाता है। जिस पशु नूं हलका हो जाए ना उहदे मूह विचों भी झग निकलदी है ते झग सुटदा सुटदा आकर भी मुक जाता है। ते सचे पातशाह जी कहते जिहदे मूह विच निंदा रूपी झग पैदा हो गई ना जी ते उह भी निंदा रूपी झग सुटदा सुटदा अंत नूं मर जाता है। नित झगू सुटदा मूआ नेता प्रति निंदा रूपी झग सुटदा सुटदा मर गया। करी इहदे कोल जाके गुरु अमरदास जी की निंदा की करी उहदे कोल जाके गुरु अमरदास जी की निंदा की ओ निंदा रूपी झग सुटदा सुटदा ना जी आखिर संसार तो तुर गया।
क्या होगा किसा हीरा कीता।
सच्चे पातशाह जी कहंदे भाई किसे दे कीतिया की होवेगा किसे दे कीतिया कुछ भी नहीं हो सकदा।
जा तुर किरत उसदा इहो जिहा पया।
क्यों सतगुरु जी कहंदे जा जिस दी किरत तुर इहो जी पई हुई है निंदा करनी बदनामी करनी औगड़ा नूं चतारना सचे पातशाह जी कहंदे ने फिर उहदी तां तुरां ही किरत है उहदी तां भाई जन्म तों ही इह किरत है उहनूं जन्म तों ही सिखाया गया उहनूं सिख्या कित्थों घरों ही सिख्या वा निंदा करनी चुगली करनी औगड़ चतारनी फलाड़ा इस तरह दा है ढीवड़ा इस तरह दा है ਤੇ ਘਰ ਵਿੱਚੋਂ ਸਿੱਖਿਆ ਗਿਆ ਨਾ ਜੀ ਧੁਰੋਂ ਹੀ ਸਿੱਖਿਆ ਗਿਆ ਉਹਨੂੰ ਮੁੜ ਤੋਂ ਸਿੱਖਿਆ ਮਿਲੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਧੁਰੋਂ ਕਰਤੇ ਵੱਲੋਂ ਵੀ ਨਾ ਫਿਰ ਉਹਦੇ ਲੇਖਾਂ ਵਿੱਚ ਐਸਾ ਹੀ ਲਿਖਿਆ ਹੈ ਵੀ ਇਹ ਨਿੰਦਿਆ ਚੁਗਲੀ ਹੀ ਕਰੇਗਾ। ਸਤਿਗੁਰੂ ਜੀ ਕਹਿੰਦੇ ਨੇ ਕਿਸੇ ਦੇ ਕੀਤਿਆਂ ਭਾਈ ਕੀ ਹੋਵੇਗਾ ਜਦੋਂ ਧੁਰੋਂ ਹੀ ਉਹਦੀ ਕਿਰਤ ਇਹੋ ਜੀ ਪਈ ਹੋਈ ਹੈ।
ਜਿੱਥਾ ਉਹ ਜਾਏ ਤਿੱਥਾ ਉਹ ਝੂਠਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿੱਥੇ ਵੀ ਉਹ ਜਾਂਦਾ ਨਾ ਉੱਥੇ ਹੀ ਭਾਈ ਉਹ ਝੂਠਾ ਹੋ ਜਾਂਦਾ ਹੈ ਝੂਠ ਬੋਲਦਾ ਨਾ ਕੂੜ ਬੋਲ ਮੁਰਦਾਰ ਕਾਏ ਤੇ ਫਿਰ ਜਿੱਥੇ ਜਾਂਦਾ ਉੱਥੇ ਹੀ ਉਹ ਝੂਠਾ ਹੁੰਦਾ।
ਕੂੜ ਬੋਲੇ ਕਿਸਾ ਨਾ ਭਾਵਾ।
ਝੂਠ ਬੋਲਣ ਕਰਕੇ ਨਾ ਜੀ ਉਹ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ ਸਾਰੇ ਲੋਕ ਉਹਦੇ ਤੋਂ ਨਫ਼ਰਤ ਕਰਦੇ ਨੇ ਇਹ ਝੂਠਾ ਬੰਦਾ ਹੈ ਇਹ ਝੂਠ ਬੋਲਦਾ ਹੈ ਕਿਉਂਕਿ ਝੂਠ ਦੇ ਪੈਰ ਨਹੀਂ ਹੁੰਦੇ ਝੂਠ ਦੇ ਪੈਰ ਨਹੀਂ ਹੁੰਦੇ। ਸੰਗਤ ਜੀ ਝੂਠ ਤਾਂ ਇੱਕ ਮਿੰਟ ਦੇ ਵਿੱਚ ਹੀ ਭੱਜ ਜਾਂਦਾ ਸੱਚ ਦੇ ਸਾਹਮਣੇ ਝੂਠ ਖਲੋਂਦਾ ਨਹੀਂ। ਜਿਵੇਂ ਚਾਨਣ ਦੇ ਸਾਹਮਣੇ ਹਨੇਰਾ ਨਹੀਂ ਟਿਕਦਾ ਆਪਾਂ ਲਾਈਟ ਜਗਾਉਣੇ ਤੇ ਹਨੇਰਾ ਭੱਜ ਜਾਂਦਾ ਹੈ ਇਸੇ ਤਰ੍ਹਾਂ ਹੀ ਜਦੋਂ ਸੱਚ ਸਾਹਮਣੇ ਆਉਂਦਾ ਨਾ ਉਦੋਂ ਝੂਠ ਨਹੀਂ ਟਿਕਦਾ। ਆਹ ਬੰਦੇ ਨੂੰ ਆਦਤ ਪਈ ਹੁੰਦੀ ਹੈ ਝੂਠ ਬੋਲਣ ਦੀ ਉਹ ਬੋਲੀ ਜਾਂਦਾ ਮੈਨੂੰ ਉਹਨੇ ਐ ਕੀਤਾ ਜੀ ਮੈਨੂੰ ਜੇ ਕੀਤਾ ਜੀ ਪਰ ਆਖਿਰਕਾਰ ਸੱਚ ਸਾਹਮਣੇ ਆ ਹੀ ਜਾਂਦਾ ਹੈ। ਕੂੜ ਮੁਕੁੱਟੇ ਨਾਨਕਾ ਕੂੜਕ ਸੱਚ ਰਹੀ। ਸੱਚੇ ਪਾਤਸ਼ਾਹ ਵੀ ਕਹਿੰਦੇ ਭਾਈ ਝੂਠ ਆਖਰ ਨੂੰ ਸਾਥ ਚੜ ਜਾਂਦਾ ਝੂਠ ਮੁੱਕ ਜਾਂਦਾ ਤੇ ਸੱਚ ਜਿਹੜਾ ਨਾ ਉਹ ਉੜਕ ਤੀਕ ਰਹਿੰਦਾ ਸੱਚ ਜਿਹੜਾ ਉਹ ਹਮੇਸ਼ਾ ਰਹਿੰਦਾ ਹੈ। ਇਸੇ ਕਰਕੇ ਸਤਿਗੁਰਾਂ ਨੇ ਕਿਹਾ ਭਾਈ ਸੱਚ ਬੋਲਣਾ ਲੂਣ ਖਾ ਕੇ ਆਰਾਮ ਨਹੀਂ ਕਰਨਾ ਦਸਾਂ ਦੋਹਾਂ ਦੀ ਕਿਰਤ ਕਰਨੀ ਹੈ। ਸਤਿਗੁਰਾਂ ਨੇ ਭੂਮੀਆਂ ਨੂੰ ਵੀ ਉਪਦੇਸ਼ ਦਿੱਤਾ ਸੀ। ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਭਾਈ ਉਹ ਝੂਠ ਬੋਲਦਾ ਹੈ ਝੂਠ ਬੋਲਣ ਕਰਕੇ ਨਾ ਉਹ ਕਿਸੇ ਨੂੰ ਚੰਗਾ ਨਹੀਂ ਲੱਗਦਾ।
ਵੇਖੋ ਭਾਈ ਵਡਿਆਈ ਹਰ ਸੰਤੋ ਸਵਾਮੀ ਆਪਣੇ ਕੀ।
ਹੇ ਭਾਈ ਭਰਾਵੋ ਹੇ ਸੰਤ ਜਨੋ ਵੇਖੋ ਆਪਣੇ ਸਵਾਮੀ ਮਾਲਕ ਦੀ ਵਡਿਆਈ।
ਐਸਾ ਕੋਈ ਕਰੇ ਤੈਸਾ ਕੋਈ ਪਾਵੇ।
ਜਿਹੋ ਜਿਹਾ ਕੋਈ ਕਰਦਾ ਹੈ ਨਾ ਜੀ ਕਰਮ ਉਹ ਜਿਹਾ ਉਹਨੂੰ ਫਲ ਪ੍ਰਾਪਤ ਹੁੰਦਾ ਹੈ। ਜਿਹੋ ਜਿਹੋ ਜਿਹੇ ਕੋਈ ਬੀਜ ਬੀਜਦਾ ਹੈ ਉਹ ਜਿਹਾ ਉਹਨੂੰ ਵੱਢਣਾ ਪੈਂਦਾ ਹੈ। ਕੋਈ ਕਿੱਕਰ ਬੀਜੇਗਾ ਤੇ ਉਹਨੂੰ ਸੂਲਾਂ ਵੱਜਣੀਆਂ ਵੱਜਣੀਆਂ ਨੇ। ਕੋਈ ਅੰਬ ਦਾ ਬੂਟਾ ਬੀਜੇਗਾ ਤੇ ਸਹੀਆ ਜੀ ਉਹ ਫਲ ਚੱਕੇਗਾ। ਤੇ ਜਿਹੜਾ ਕੋਈ ਨਿੰਦਿਆ ਪਿਗਲੀ ਈਰਖਾ ਦੁਆਸ਼ ਅਵਗੁਣ ਕਰਦਾ ਹੈ, ਮਾੜੇ ਕਰਮ ਕਰਦਾ, ਉਹਦਾ ਫਲ ਵੀ ਮਾੜਾ ਹੀ ਹੈ ਨਾ ਜੀ। ਤੇ ਜਿਹੜਾ ਕੋਈ ਚੰਗੇ ਕਰਮ ਕਰਦਾ ਫਿਰ ਉਹਨੂੰ ਚੰਗਾ ਫਲ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਜੇ ਉਹ ਜਿਹਾ ਕੋਈ ਕਰਮ ਕਰਦਾ ਭਾਈ ਉਹ ਜਿਹਾ ਉਹਨੂੰ ਫਲ ਪ੍ਰਾਪਤ ਹੁੰਦਾ।
ਇਹੋ ਬ੍ਰਹਮ ਵਿਚਾਰ ਹੋਵੇ ਦਰ ਸੱਚਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਬ੍ਰਹਮ ਵਾਹਿਗੁਰੂ ਪਰਮੇਸ਼ਵਰ ਦੇ ਦਰ ਉੱਤੇ ਭਾਈ ਇਹ ਸੱਚੀ ਵਿਚਾਰ ਹੁੰਦੀ ਹੈ ਵੀ ਇਹਦੇ ਚੰਗੇ ਕਰਮ ਕਿੰਨੇ ਕੁ ਹੈ ਤੇ ਇਹਦੇ ਮੰਦੇ ਕਰਮ ਕਿੰਨੇ ਕੁ ਹੈ, ਇਹ ਉੱਤੇ ਵਿਚਾਰ ਹੁੰਦੀ ਹੈ। ਤੋਲਿਆ ਮਾਪਿਆ ਜਾਂਦਾ ਹੈ। ਔਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪਰ ਜਿਹੋ ਜਿਹੋ ਜਿਹੇ ਕਰਮ ਹੁੰਦੇ ਨੇ ਉਹ ਜਿਹਾ ਫਲ ਉਹਨੂੰ ਦਿੱਤਾ ਜਾਂਦਾ। ਸੰਸਾਰ ਦੇ ਵਿੱਚ ਵੀ ਆਪਾਂ ਵੇਖਦੇ ਹਾਂ ਜਿਹੋ ਜਿਹੋ ਜਿਹਾ ਕਿਸੇ ਨੇ ਕੰਮ ਸਿੱਖਿਆ ਹੁੰਦਾ ਨਾ ਜੀ ਉਹ ਜੀ ਨੌਕਰੀ ਮਿਲ ਜਾਂਦੀ ਹੈ। ਤੇ ਜਦੋਂ ਆਪਾਂ ਇੱਥੋਂ ਚੰਗੇ ਮਾੜੇ ਕਰਮ ਕਰਕੇ ਜਾਂਦੇ ਉਹਦਾ ਫਲ ਵੀ ਆਪਾਂ ਨੂੰ ਪ੍ਰਾਪਤ ਹੁੰਦਾ।
ਅੱਗੋ ਦੇ ਜਨ ਨਾਨਕ ਆਖ ਸੁਣਾਵਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਦਾਸ ਦੇ ਕਾਂ ਅੱਗੋ ਦੇ ਭਾਵ ਅਗੋਚਰ ਵਾਚ ਪਹਿਲਾਂ ਹੀ ਤੁਹਾਨੂੰ ਇਹ ਆਖ ਕੇ ਸੁਣਾ ਦਿੱਤਾ ਹੈ ਤੇ ਜਿਹੜਾ ਨਿੰਦਿਆ ਕਰਦਾ ਉਹਨੂੰ ਆਹ ਫਲ ਮਿਲਦਾ ਹੈ, ਜਿਹੜਾ ਵਾਹਿਗੁਰੂ ਦੀ ਉਪਮਾ ਕਰਦਾ ਉਹਨੂੰ ਆਹ ਫਲ ਮਿਲਦਾ ਹੈ। ਇਸ ਕਰਕੇ ਨਿੰਦਿਆ ਛੱਡੋ, ਅਵਗੁਣਾਂ ਦਾ ਤਿਆਗ ਕਰੋ ਤੇ ਗੁੜ ਪੱਲੇ ਬੰਨੋ ਤਾਂ ਕਿ ਵਾਹਿਗੁਰੂ ਦੇ ਦਰਬਾਰ ਵਿੱਚ ਫਿਰ ਸਾਨੂੰ ਵੀ ਸਤਿਕਾਰ ਪ੍ਰਾਪਤ ਹੋਵੇ।
ਪੌੜੀ ਗੁਰ ਸੱਚਾ ਬੱਧਾ ਥੇ ਹੋ।
ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਪੌੜੀ ਦੇ ਦਰਸਾਉਂਦੇ ਨੇ ਗੁਰ ਸੱਚਾ ਬੱਧਾ ਥੇ ਹੋ। ਥੇ ਦੇ ਉੱਤੇ ਪਿੰਡ ਵਸਾਉਣਾ ਉਹਨੂੰ ਕਹਿ ਦਿੰਦੇ ਨੇ ਥੇ ਬੱਧਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਸੰਗਤ ਜੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਭੇਜ ਕੇ ਖਡੂਰ ਸਾਹਿਬ ਵਸਾਇਆ, ਜਿਹਦੀ ਬਾਬਤ ਆਪਾਂ ਗੁਰਬਾਣੀ ਵਿੱਚ ਵੀ ਸਰਵਣ ਕਰਦੇ ਹਾਂ। ਫਿਰ ਵਸਾਇਆ, ਫਿਰ ਆਉਣ ਸਤਿਗੁਰੂ ਖਡੂਰ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਜੀ ਨੂੰ ਭੇਜ ਕੇ ਗੋਇੰਦਵਾਲ ਸਾਹਿਬ ਦਾ ਜਿਹੜਾ ਥੇ ਸੀ ਨਾ ਉਹ ਵਸਾਉਣਾ ਕੀਤਾ। ਔਰ ਇਸੇ ਤਰ੍ਹਾਂ ਹੀ ਸਤਸੰਗਤ ਰੂਪੀ ਤੇ ਗੁਰੂ ਨੇ ਵਸਾਉਣਾ ਕੀਤਾ। ਸੰਗਤ ਜੀ ਇਹ ਜਿਹੜਾ ਸਾਡਾ ਸਰੀਰ ਦੇ ਅੰਦਰਲਾ ਥੇ ਹੈ ਨਾ ਇਹ ਵੀ ਗੁਰੂ ਨੂੰ ਵਸਾਉਂਦਾ ਹੈ। ਗੁਰ ਸੱਚੇ ਬੱਧਾ ਥੇ ਹੋ। ਸੱਚੇ ਗੁਰੂ ਨੇ ਕਿਰਪਾ ਕਰਕੇ ਇਹ ਥੇ ਬੰਨਣਾ ਕੀਤਾ।
ਰਖਵਾਲੇ ਗੁਰ ਦਿੱਤੇ।
ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਦੀ ਰਖਵਾਲੀ ਕਰਨ ਵਾਸਤੇ ਭੇਜਿਆ। ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਗੋਇੰਦਵਾਲ ਸਾਹਿਬ ਦੀ ਰਖਵਾਲੀ ਕਰਨ ਵਾਸਤੇ ਭੇਜਿਆ। ਇਸੇ ਤਰ੍ਹਾਂ ਭਾਈ ਜਿਹਨਾਂ ਦੇ ਅੰਦਰ ਭਗਤੀ ਗੁਣ ਸਾਰੇ ਉਪਕਾਰ ਟਿਕ ਜਾਂਦੇ ਨੇ ਫਿਰ ਉੱਥੇ ਗੁਰੂ ਆਪ ਉਹਨਾਂ ਦੀ ਰੱਖਿਆ ਕਰਦਾ।
ਪੂਰਨ ਹੋਈ ਆਸ।
ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੀ ਆਸਾ ਪੂਰੀ ਹੋਈ।
ਗੁਰਚਰਨੀ ਮਨ ਰੱਤੇ।
ਇਹਨਾਂ ਦੇ ਮਨ ਗੁਰੂ ਦੇ ਚਰਨਾਂ ਨਾਲ ਗੁਰੂ ਦੇ ਸ਼ਬਦ ਵਿੱਚ ਰੰਗੇ ਗਏ।
ਗੁਰ ਕਿਰਪਾਲ ਬੇਅੰਤ।
ਗੁਰੂ ਕਿਰਪਾ ਦਾ ਘਰ ਬੇਅੰਤ ਅੰਤ ਤੋਂ ਰਹਿਤ ਹੈ।
ਅਵਗੁਣ ਸਭ ਹਤੇ।
ਸਾਰੇ ਅਵਗੁਣਾਂ ਨੂੰ ਨਾਸ਼ ਕਰਨ ਵਾਲਾ ਹੈ ਗੁਰੂ।
ਗੁਰ ਆਪਣੀ ਕਿਰਪਾ ਧਾਰ।
ਗੁਰੂ ਸਾਹਿਬ ਜੀ ਨੇ ਆਪਣੀ ਕਿਰਪਾ ਕਰਕੇ
ਆਪਣੇ ਕਰ ਲਿੱਤੇ,
ਆਪਣੇ ਬੜਾ ਲੈਣਾ ਕੀਤੇ।
ਨਾਨਕ ਸਦ ਬਲਿਹਾਰ।
ਹਜ਼ੂਰ ਕਹਿੰਦੇ ਸਦਾ ਬਲਿਹਾਰ ਜਾਈਏ ਐਸੇ ਗੁਰੂ ਤੋਂ।
ਗੁਰ ਕੇ ਗੁਣ ਇੱਤੇ।
ਜਿਸ ਗੁਰੂ ਦੇ ਇਤਨੇ ਗੁਣ ਨੇ। ਸੰਗਤ ਜੀ ਨਿੰਦਕਾਂ ਨੂੰ ਵੀ ਗੱਲ ਨਾਲ ਲਾ ਲੈਂਦੇ ਨੇ अवगुण आरियां नूं वी गल दे नाल ला लैंदे ने, पर जिहड़ा बेनती करदा है ना महाराज मैं अवगुणां दा भरिया हाँ, फिर सच्चे पातशाह उहनूं वी गल दे नाल लाउंदे। इतने भारी गोड़ा हन सच्चे पातशाह जी दे, ते हजूर कहिंदे ऐसे गुरु तों सदा बलिहार जाइए। ते सतगुरां ने पावन श्री लोकवाद दी विचार आपां नूं बख्शिश कीती, चल रही लड़ीवार कथा दी विचार प्यार सहित सरवण करिए जी।
गोंड महला पंजवा जाको राखा राखनहार।
तराल गोंड विच धन गुरु अर्जन देव सच्चे पातशाह जी ये पावन शब्द का उच्चारण करते ने। 868 अंग दे उत्ते ये शब्द सुभायमान है। जाको राखे राखनहार, रकड वाला वाहिगुरु जिन्हां नूं रखदा
इसका अंग करे निरंकार।
सच्चे पातशाह जी कहिंदे उसका अंग उसका पक उसदी सहायता निरंकार निराकार दे वाहिगुरु ओ करदा
रहा।
विश्राम दे के प्रभाउंदे
मात गर्भ में है अग्न न जोहा।
माता दे पेट विच संगत जी उन्हां नूं जटरागन अग्नि जिहड़ी ओह तकदी नहीं, जो ये दर्द है वेखणा। माता दे पेट विच जटरागन अग्नि जिहड़ी है उन्हां नूं वेखदी नहीं तकदी नहीं। अग्नि तो सारे पेटां विच ही है, बंदे दे पेट विच भी है, माता दे पेट विच भी है, पशु पंछियां दे पेट विच भी है। जटरागन अग्नि कहा जाता संगत जी जिहड़ी ਸਾਡੇ ਖਾਧੇ ਪੀਤੇ ਨੂੰ ਹਜ਼ਮ ਕਰਦੀ ਹੈ। ਇਹਨੂੰ ਪਾਚਨ ਸ਼ਕਤੀ ਵੀ ਆਪਾਂ ਕਹਿ ਲੈਂਦੇ ਹਾਂ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਬੱਚਾ ਮਾਤਾ ਦੇ ਉਦਰ ਵਿੱਚ ਹੁੰਦਾ ਹੈ ਨਾ, ਉਸ ਜਟਰਾਗਨ ਅਗਨੀ ਤੋਂ ਵਾਹਿਗੁਰੂ ਆਪ ਕਿਰਪਾ ਕਰਕੇ ਨਿਰੰਕਾਰ ਉਹਦੀ ਰੱਖਿਆ ਕਰਦਾ ਹੈ। ਮਾਤਾ ਦੇ ਪੇਟ ਵਿੱਚ ਜਟਰਾਗਨ ਅਗਨੀ ਜਿਹੜੀ ਉਹਨੂੰ ਜੋ ਨਹੀਂ ਸਕਦੀ ਤੱਕ ਨਹੀਂ ਸਕਦੀ।
ਕਾਮ ਕ੍ਰੋਧ ਲੋਭ ਮੋਹ ਨਾ ਪੋਹਾ।
ਇਸੇ ਤਰ੍ਹਾਂ ਕਾਮ ਮੰਦ ਵਾਚਦਾ ਅਤੇ ਕ੍ਰੋਧ ਆਦਿਕ ਤੇ ਲੋਭ ਅਤੇ ਮੋਹ ਇੱਕ ਦੂਜੇ ਦਾ ਪ੍ਰੀਤ ਕਰਨੀ ਇਹ ਵੀ ਉਹਨਾਂ ਨੂੰ ਪੋਹਦੇ ਨਹੀਂ।
ਸਾਧ ਸੰਗ ਜਪੈ ਨਿਰੰਕਾਰ।
ਇਹਨਾਂ ਨੇ ਸਾਧ ਸੰਗਤ ਨਾਲ ਮਿਲ ਕੇ ਨਿਰਾਕਾਰ ਵਾਹਿਗੁਰੂ ਪਰਮੇਸ਼ਰ ਨੂੰ ਜਪਿਆ।
ਨਿੰਦਕ ਕੈ ਮੋਹਿ ਲਾਗੈ ਛਾਰ।
ਔਰ ਜਿਹੜੇ ਨਿੰਦਕ ਲੋਕ ਨੇ ਨਾ ਉਹਨਾਂ ਦੇ ਮੂੰਹ ਦੇ ਉੱਤੇ ਸਵਾਹ ਲੱਗੀ ਹੈ, ਭਾਵ ਉਹਨਾਂ ਦੇ ਮੂੰਹ ਕਾਲੇ ਹੋਏ।
ਰਾਮ ਕਵਚ ਦਾਸ ਕਾ ਸਨਾਹ।
ਰਾਮ ਕਵਚ ਦਾਸ ਕਾ ਸਨਾਹ। ਕਵਚ ਸਦਾਰਥ ਹੈ ਸੰਯੋਗ, ਤੇ ਸਨਾਹ ਦਾ ਅਰਥ ਵੀ ਸੰਯੋਗ ਹੈ ਸੰਗਤ ਜੀ। ਕਵਚ ਇੱਕ ਮੰਤਰ ਦਾ ਨਾਮ ਵੀ ਹੈ ਔਰ ਇਹ ਕਵਚ ਵੱਖ ਵੱਖ ਗ੍ਰੰਥਾਂ ਦੇ ਵਿੱਚ ਵੀ ਆਇਆ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਕਿ ਰਾਮ ਕਵਚ ਦਾਸ ਕਾ ਸਦਾਹ। ਪਰਮੇਸ਼ਰ ਦਾ ਨਾਮ ਹੀ ਭਾਈ ਸਾਡਾ ਕਵਚ ਹੈ। ਇਹ ਕਵਚ ਜਿਹੜਾ ਨਾ ਜੀ ਰੱਖਿਆ ਕਰਨ ਵਾਸਤੇ ਹੁੰਦਾ ਹੈ। ਆਮ ਕਰਕੇ ਹੋਰ ਧਰਮਾਂ ਦੇ ਵਿੱਚ ਇਹ ਕਵਚ ਰੂਪੀ ਮੰਤਰ ਪੜ੍ਹ ਕੇ ਨਾ ਇਹ ਧਾਗਾ ਜਿਹਾ ਡੋਲੇ ਨਾਲ ਬੰਨ ਲੈਂਦੇ ਨੇ ਵੀ ਇਹ ਸਾਡੀ ਰੱਖਿਆ ਕਰੇਗਾ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਹੀ ਸਾਡਾ ਕਵਚ ਹੈ ਔਰ ਪਰਮੇਸ਼ਰ ਦਾ ਨਾਮ ਹੀ ਸਾਡਾ ਸੰਯੋਗ ਹੈ।
ਦੂਤ ਦੁਸ਼ਟ ਤਿਸ ਪੋਹਤ ਨਾਹੀ।
ਦੂਤ ਜਿਹੜੇ ਵਿਕਾਰ ਨੇ ਅਥਵਾ ਜਿਹੜੇ ਜਵਦੂਤ ਨੇ ਅਤੇ ਦੁਸ਼ਟ ਭਾਈ ਕਰਨ ਵਾਲੇ ਉਹ ਭਾਈ ਉਹਨੂੰ ਪੋਹ ਨਹੀਂ ਸਕਦੇ ਜਿਹਦੇ ਕੋਲ ਨਾਮ ਰੂਪੀ ਕਵਚ ਹੈ, ਜਿਹਦੇ ਕੋਲ ਪਰਮੇਸ਼ਰ ਦੇ ਨਾਮ ਦਾ ਸੰਯੋਗ ਹੈ। ਸਨਾਹ ਦਾ ਅਰਥ ਸੰਯੋਗ। ਸੰਯੋਗ ਸੂਰਮੇ ਪਹਿਨਿਆ ਕਰਦੇ ਸਨ ਜਦੋਂ ਜੰਗ ਨੂੰ ਚੜ੍ਹਦੇ ਸੀ ਨਾ ਜੀ, ਤੇ ਉਹ ਆਪਣੀ ਛਾਤੀ ਧੱਕ ਲੈਂਦੇ ਸਨ, ਲੋਹੇ ਦੀ ਬੜੀ ਹੁੰਦੀ ਸੀ। ਪੁਰਾਤਨ ਸਮੇਂ ਕਿਰਪਾਨਾਂ ਦੇ ਨਾਲ ਜੰਗ ਹੁੰਦੇ ਸੀ ਜਾਂ ਨੇਜੇ ਵਰਚੇ ਹੁੰਦੇ ਸੀ, ਉਹ ਪ੍ਰਸੰਯੋਗ ਛੇਤੀ ਕੀਤਿਆਂ ਸੰਗਤ ਜੀ ਲਾਗੇ ਵੀ ਸੀ ਲੱਗਣ ਲੈਂਦੀ ਸ਼ਸਤਰਾਂ ਨੂੰ, ਸੰਗੋ ਉਹਦੀ ਰੱਖਿਆ ਕਰਦੀ ਸੀ। ਇਸ ਕਰਕੇ ਹਜ਼ੂਰ ਕਹਿੰਦੇ ਜਿਹਨਾਂ ਕੋਲ ਪਰਮੇਸ਼ਰ ਦਾ ਨਾਮ ਰੂਪੀ ਕਵਾਚਾ ਤੇ ਨਾਮ ਰੂਪੀ ਭਾਈ ਸੰਗੋ ਹੈ, ਉਹ ਉਹਨਾਂ ਨੂੰ ਦੂਤ ਤੇ ਦੇਹ ਜਿਹੜੇ ਉਹ ਪੋਹ ਨਹੀਂ ਸਕਦੇ।
ਜੋ ਜੋ ਗਰਬ ਕਰੇ ਸੋ ਜਾਏ,
ਜਿਹੜੇ ਜਿਹੜੇ ਹੰਕਾਰ ਕਰਦੇ ਨੇ ਭਾਈ ਉਹ ਜਾਏ ਚਲੇ ਜਾਂਦੇ ਨੇ, ਭਾਵ ਉਹ ਜਨਮ ਲੈ ਕੇ ਆਉਂਦੇ ਤੇ ਮਰ ਕੇ ਚਲੇ ਜਾਂਦੇ।
ਗਰੀਬ ਦਾਸ ਕੇ ਪ੍ਰਭ ਸਰਨਾਏ,
ਸੱਚੇ ਪਾਤਸ਼ਾਹ ਵੀ ਕਹਿੰਦੇ ਦਾਸ ਗਰੀਬ, ਗਰੀਬ ਦਾ ਅਰਥ ਹੈ ਜੀ ਦੀਨ, ਦੀਨ ਦਾਸ ਪ੍ਰਭੂ ਦੀ ਚਰਨ ਵਿੱਚ ਹੈ। ਮੈਂ ਤਾਂ ਪ੍ਰਭੂ ਦੀ ਚਰਨ ਪਗੜੀ ਗ੍ਰਹਿਣ ਕੀਤੀ।
ਰੋਜ਼ ਉਹ ਸਰਨ ਪਿਆ ਹਰ ਰਾਏ,
ਹਰੀ ਰਾਜੇ ਦੀ ਜਿਹੜਾ ਜਿਹੜਾ ਵੀ ਸ਼ਰਨ ਵਿੱਚ ਪਿਆ,
ਉਹ ਦਾਸ ਰੱਖਿਆ ਆਪਣੇ ਕੰਠ ਲਾਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਦਾਸਾਂ ਨੂੰ ਵਾਹਿਗੁਰੂ ਨੇ ਆਪਣੇ ਕੰਠ ਨਾਲ ਲਾ ਕੇ ਰੱਖਣਾ ਕੀਤਾ ਹੈ। ਉਹ ਦਾਸ ਵਾਹਿਗੁਰੂ ਆਪਣੇ ਕੰਠ ਨਾਲ ਲਾ ਕੇ ਰੱਖਦਾ ਹੈ ਜਿਹੜੇ ਉਹਦੀ ਸ਼ਰਨ ਵਿੱਚ ਪੈਂਦੇ।
ਜੇ ਕੋ ਬਹੁਤ ਕਰੇ ਅਹੰਕਾਰ,
ਜੇ ਕੋਈ ਬਹੁਤਾ ਹੀ ਅਹੰਕਾਰ ਕਰੇ,
ਉਹ ਖਿੰਨ ਮੈਂ ਰੁਲਤਾ ਖਾਕੂ ਨਾਲ,
ਸੰਗਤ ਜੀ ਉਹ ਖਿੰਨ ਵਿੱਚ ਧਰਤੀ ਵਿੱਚ ਰੁਲ ਜਾਂਦਾ ਹੈ, ਮਿੱਟੀ ਵਿੱਚ ਰੁਲ ਜਾਂਦਾ, ਖਾਕੂ ਨਾਲ ਮਿੱਟੀ ਦਾ ਹੈ, ਖਾਕ ਵਿੱਚ ਮਿਲ ਜਾਂਦਾ
ਹੈ। ਭੀ ਸਾਚਾ ਹੋਵਨ ਹਾਰੇ,
ਹਜ਼ੂਰ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਿੱਛੇ ਵੀ ਸੀ, ਹੁਣ ਵੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ।
ਸਦਾ ਸਦਾ ਜਾਈ ਬਲਿਹਾਰ,
ਸਦੀਵ ਕਾਲ ਉਹਦੇ ਤੋਂ ਬਲਿਹਾਰ ਜਾਈਏ।
ਆਪਣੇ ਦਾਸ ਰੱਖੇ ਕਿਰਪਾ ਧਾਰ,
ਆਪਣੇ ਦਾਸਾਂ ਨੂੰ ਆਪ ਕਿਰਪਾ ਕਰਕੇ ਰੱਖਦਾ ਹੈ ਜਿਹੜੇ ਉਹਦੀ ਸ਼ਰਨ ਪੈਂਦੇ ਨੇ, ਉਹਨਾਂ ਨੂੰ ਸੰਗਤ ਜੀ ਆਪਣੇ ਕੰਠ ਨਾਲ ਲੈਂਦਾ ਹੈ ਵਿਕਾਰਾਂ ਤੋਂ, ਜਮਦੂਤਾਂ ਤੋਂ, ਮਾਇਆ ਦੇ ਇਤਿਆਦਿਕ ਇਹਨਾਂ ਤੋਂ ਬਚਾ ਕੇ ਰੱਖਦਾ ਜਿਹੜੇ ਉਹਦੀ ਸ਼ਰਨ ਪੈਂਦੇ ਨੇ।
ਨਾਨਕ ਕੇ ਪ੍ਰਭ ਪ੍ਰਾਣ ਆਧਾਰ,
ਹਜ਼ੂਰ ਕਹਿੰਦੇ ਨੇ ਪ੍ਰਭੂ ਸਾਡੇ ਪ੍ਰਾਣਾਂ ਦਾ ਆਸਰਾ ਹੈ। ਸੰਗਤ ਜੀ ਜਿਵੇਂ ਅਸੀਂ ਅਨਾਜ ਨੂੰ ਆਪਣੇ ਪ੍ਰਾਣਾਂ ਦਾ ਆਸਰਾ ਮੰਨਦੇ ਹਾਂ ਨਾ, ਵੀ ਪ੍ਰਸ਼ਾਦਾ ਮਿਲ ਗਿਆ ਤੇ ਜਿਉਂਦੇ ਰਹੇ, ਨਾ ਮਿਲਿਆ ਤੇ ਭੁੱਖੇ ਮਰ ਗਏ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਨੂੰ ਆਪਣੇ ਪ੍ਰਾਣਾਂ ਦਾ ਆਧਾਰ ਬਣਾ ਲਿਆ, ਫਿਰ ਉਹ ਵਾਹਿਗੁਰੂ ਤੋਂ ਬਗੈਰ ਨਹੀਂ ਜਿੰਦਾ ਰਹਿੰਦੇ। ਜਦੋਂ ਭੁੱਖ ਸਤਾਉਂਦੀ ਹੈ ਨਾ, ਤੇ ਕਈ ਵਾਰ ਬੰਦਾ ਕਹਿੰਦਾ ਵੀ ਮੈਂ ਭੁੱਖਾ ਮਰ ਗਿਆ, ਤੇ ਜਦੋਂ ਉਹਨਾਂ ਨੂੰ ਨਾਮ ਦੀ ਭੁੱਖ ਲੱਗਦੀ ਹੈ ਤੇ ਸੰਗਤ ਜੀ ਫਿਰ ਉਹ ਵੀ ਰਹਿ ਨਹੀਂ ਸਕਦੇ ਨਾਮ ਜਪੇ ਤੋਂ ਬਗੈਰ। ਇਉਂ ਉਹ ਪ੍ਰਭੂ ਨੂੰ ਆਪਣੇ ਪ੍ਰਾਣਾਂ ਦਾ ਆਧਾਰ, ਪ੍ਰਾਣਾਂ ਦਾ ਆਸਰਾ ਮੰਨਦੇ ਨੇ। ਇਹ ਸਤਿਗੁਰਾਂ ਨੇ ਪਾਵਨ ਰਾਜ ਗੋਣ ਦੇ ਵਿੱਚ ਲੜੀਵਾਰ ਚੱਲ ਰਹੀ ਕਥਾ ਦੀ ਵਿਚਾਰ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਰਹਿਮਤ ਕਰਨ, ਆਪਾਂ ਵੀ ਨਾਮ ਨੂੰ ਚਿਤਵੀਏ, ਨਾਮ ਨੂੰ ਪੜ੍ਹਿਆ ਕਰੀਏ। ਗੰਦੇ ਮੰਦੇ ਰਸਾਲੇ ਨਾ ਪੜ੍ਹੀਏ, ਜਿਹਨਾਂ ਨੂੰ ਪੜ੍ਹਿਆ ਮਨ ਵਿੱਚ ਵਿਕਾਰ ਉਤਪੰਨ ਹੁੰਦੇ ਨੇ। ਸੰਗਤ ਜੀ ਨਾਮ ਨੂੰ ਪੜ੍ਹੀਏ, ਔਰ ਨਾਮ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਪੁਸਤਕਾਂ ਨੇ ਉਹਨਾਂ ਨੂੰ ਜ਼ਰੂਰ ਪੜ੍ਹੀਏ, ਜਿਹਨਾਂ ਨੂੰ ਪੜ੍ਹ ਕਰਕੇ ਮਨ ਵਿੱਚ ਹੋਰ ਵੀ ਚਾਓ ਪੈਦਾ ਹੋਵੇ ਕਿ ਅਸੀਂ ਹੋਰ ਵੀ ਨਾਮ ਜਪੀਏ, ਹੋਰ ਸਿਮਰਨ ਕਰੀਏ। ਇਹ ਸਤਿਗੁਰਾਂ ਨੇ ਸਾਨੂੰ ਪਾਵਨ ਉਪਦੇਸ਼ ਦਿੱਤਾ ਹੈ, ਤਾਂ ਫਿਰ ਸਤਿਗੁਰੂ ਆਪਣੇ ਕੰਠ ਲਾ ਕੇ ਰੱਖਣਗੇ। ਹੁੰਦਾ ਪੁੱਲਾਂ ਦੀ ਕਿਰਮਾ ਕਰਨੀ ਜੀ ਸਤਿਗੁਰੂ ਜੀ ਦਾ, ਆਪ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਹੈ ਭੀ ਸਾਚਾ ਹੋਵਨ ਹਾਰੇ, ਸਦਾ ਸਦਾ ਜਾਈ ਬਲਿਹਾਰ, ਆਪਣੇ ਦਾਸ ਰੱਖੇ ਕਿਰਪਾ ਧਾਰ, ਨਾਨਕ ਕੇ ਪ੍ਰਭ ਪ੍ਰਾਣ ਆਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।